ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਓਟਵਾ ਦੇ ਇੱਕ ਘਰ ਵਿੱਚ 6 ਜਣਿਆਂ ਦਾ ਕਤਲ, ਮ੍ਰਿਤਕਾਂ ਵਿੱਚ 4 ਬੱਚੇ ਵੀ ਸ਼ਾਮਲ। ਕਿਊਬੈਕ ਵਿੱਚ ਫੈਮਿਲੀ ਰੀਯੂਨੀਫਿਕੇਸ਼ਨ ਲਈ ਸੂਬੇ ਦੇ ਇਮੀਗ੍ਰੇਸ਼ਨ ਕੈਪ ਨੂੰ ਬਾਈਪਾਸ ਕਰੇਗੀ ਫੈਡਰਲ ਸਰਕਾਰ। ਪੁਲਿਸ ਕੋਲ ਕਥਿਤ ਚੀਨੀ ਪੁਲਿਸ ਸਟੇਸ਼ਨ ਹੋਣ ਦੀ ਭਰੋਸੇਯੋਗ ਜਾਣਕਾਰੀ ਮੌਜੂਦ, ਕਿਹਾ RCMP ਕਮਿਸ਼ਨਰ ਨੇ। ਅਤੇ 23 ਮਾਰਚ ਨੂੰ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦਾ ਅੰਤਿਮ ਸੰਸਕਾਰ। ਓਟਵਾ ਤੋਂ ਬੜਾ ਦਿਲ ਦਹਿਲਾਉਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਦੇਰ ਰਾਤ ਨੂੰ ਓਟਵਾ ਦੇ ਬਾਰਹੈਵਨ ਸਬਰਬ ਇਲਾਕੇ ਵਿੱਚ ਪੈਂਦੇ ਇੱਕ ਟਾਊਨ ਹਾਊਸ ਵਿੱਚ 6 ਲੋਕਾਂ ਦਾ ਕਤਲ ਹੋ ਗਿਆ। ਮ੍ਰਿਤਕਾਂ ਵਿੱਚ 4 ਬੱਚੇ ਵੀ ਸ਼ਾਮਲ ਨੇ। ਬੁੱਧਵਾਰ ਰਾਤ ਨੂੰ ਕਰੀਬ 11 ਵਜੇ ਦੇ ਕਰੀਬ ਪੁਲਿਸ ਨੂੰ 911 ਕਾਲਾਂ ਕੀਤੀਆਂ ਗਈਆਂ ਸਨ ਅਤੇ ਜਦੋਂ ਐਮਰਜੈਂਸੀ ਦਸਤਾ ਮੌਕੇ ਵਾਰਦਾਤ 'ਤੇ ਪਹੁੰਚਦਾ ਹੈ ਤਾਂ ਉਹਨਾਂ ਨੂੰ 6 ਲਾਸ਼ਾਂ ਬਰਾਮਦ ਹੁੰਦੀਆਂ ਨੇ ਅਤੇ ਇੱਕ ਵਿਅਕਤੀ ਵੀ ਜ਼ਖਮੀ ਮਿਲਿਆ ਸੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਓਟਵਾ ਪੁਲਿਸ ਦੇ ਅਨੁਸਾਰ ਮਾਰੇ ਜਾਣ ਵਾਲੇ ਲੋਕਾਂ ਵਿੱਚ ਇੱਕ ਮਾਂ, ਉਸਦੇ 4 ਬੱਚੇ ਅਤੇ ਪਰਿਵਾਰ ਦਾ ਇੱਕ ਜਾਣਕਾਰ ਸ਼ਾਮਲ ਹੈ ਅਤੇ ਜਿਹੜੇ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉਹ ਉਸ ਔਰਤ ਦਾ ਪਤੀ ਅਤੇ ਬੱਚਿਆਂ ਦਾ ਪਿਤਾ ਸੀ। ਪੁਲਿਸ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ 6 ਮ੍ਰਿਤਕਾਂ ਵਿੱਚੋਂ 5 ਜਣੇ ਸ਼੍ਰੀਲੰਕਾ ਤੋਂ ਆਏ ਇੱਕ ਨਵੇਂ ਇਮੀਗ੍ਰੈਂਟ ਪਰਿਵਾਰ ਦੇ ਮੈਂਬਰ ਸਨ। ਮ੍ਰਿਤਕਾਂ ਦੀ ਪਛਾਣ ਪੁਲਿਸ ਨੇ ਨਸ਼ਰ ਕਰ ਦਿੱਤੀ ਹੈ। ਇਹਨਾਂ ਦੇ ਨਾਮ ਹਨ 35 ਸਾਲ ਦੀ ਦਰਸ਼ਨੀ ਬੰਬਰ ਨਾਇਕੇ, 7 ਸਾਲ ਦੇ ਇਨੂਕਾ ਵਿਕਰਮਾ ਸਿੰਘੇ, 4 ਸਾਲ ਦੀ ਬੇਟੀ ਹੈ ਅਸ਼ਵਿਨੀ ਵਿਕਰਮਾ ਸਿੰਘੇ, 3 ਸਾਲ ਦੀ ਬੇਟੀ ਹੈ ਰਿਨਿਆਨਾ ਵਿਕਰਮਾ ਸਿੰਘੇ ਅਤੇ 2 ਮਹੀਨੇ ਦੀ ਬੇਟੀ ਕੈਲੀ ਵਿਕਰਮਾ ਸਿੰਘੇ। ਇਹਨਾਂ 5 ਜੀਆਂ ਦਾ ਕਤਲ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਦਰਸ਼ਨੀ ਬੰਬਰ ਨਾਇਕੇ ਦਾ ਪਤੀ ਜਿਹੜਾ ਜ਼ਖਮੀ ਹੋਇਆ ਸੀਗਾ ਉਹ ਹਸਪਤਾਲ ਵਿੱਚ ਅਜੇ ਵੀ ਜ਼ੇਰੇ ਇਲਾਜ ਹੈ। ਤੇ 6ਵਾਂ ਵਿਅਕਤੀ ਜਿਹਦੀ ਡੈਥ ਹੋਈ ਹੈ, ਜਿਹਨੂੰ ਕਤਲ ਕੀਤਾ ਗਿਆ, ਉਸਦੀ ਉਮਰ 40 ਸਾਲ ਹੈ ਅਤੇ ਉਸ ਵਿਅਕਤੀ ਦਾ ਨਾਮ ਅਮਾਰਾਕੂਨ ਮੁਬਾਇਨਾ ਸੇਲਾ ਜੇ ਗਾਮਿਨੀ ਅਮਾਰਾਕੂਨ ਹੈ। ਤੇ ਇਸ ਕਤਲੇਆਮ ਦੇ ਮਾਮਲੇ ਵਿੱਚ ਪੁਲਿਸ ਨੇ 19 ਸਾਲ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਇਸ ਮੁੰਡੇ ਦਾ ਨਾਮ ਹੈ ਫੈਬਰੀਓ ਡੀ ਜ਼ੋਇਸਾ ਤੇ ਉਹਦੇ ਉੱਪਰ 6 ਕਤਲ ਅਤੇ 1 ਇਰਾਦਾ ਕਤਲ ਦੇ ਦੋਸ਼ ਆਇਦ ਕੀਤੇ ਗਏ ਨੇ। ਪੁਲਿਸ ਅਨੁਸਾਰ ਇਹ 19 ਸਾਲ ਦਾ ਸ਼ੱਕੀ ਵੀ ਸ਼੍ਰੀਲੰਕਾ ਦਾ ਸਿਟੀਜ਼ਨ ਹੈ ਅਤੇ ਉਹ ਕੈਨੇਡਾ ਵਿੱਚ ਇੱਕ ਇੰਟਰਨੈਸ਼ਨਲ ਸਟੂਡੈਂਟ ਵਜੋਂ ਰਹਿ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਇਹ 19 ਸਾਲਾ ਨੌਜਵਾਨ ਡੀ ਜ਼ੋਇਸਾ ਅਤੇ ਉਹ 40 ਸਾਲ ਦਾ ਵਿਅਕਤੀ ਜਿਹਦੀ ਡੈਥ ਹੋਈ ਹੈ, ਇਹ ਦੋਵੇਂ ਇਸ ਪਰਿਵਾਰ ਦੇ ਨਾਲ ਰਹਿੰਦੇ ਸੀਗੇ ਅਤੇ ਡੀ ਜ਼ੋਇਸਾ ਹੱਤਿਆ ਦੇ ਸਮੇਂ ਘਰ ਵਿੱਚ ਹੀ ਰਹਿ ਰਿਹਾ ਸੀ। ਓਟਵਾ ਪੁਲਿਸ ਦੇ ਚੀਫ ਐਰਿਕ ਸਟੱਬਜ਼ ਅਨੁਸਾਰ ਪਰਿਵਾਰ ਦੀ ਸਭ ਤੋਂ ਛੋਟੀ ਬੇਟੀ ਦਾ ਜਨਮ ਕੈਨੇਡਾ ਵਿੱਚ ਹੀ ਹੋਇਆ ਸੀ ਅਤੇ ਪਰਿਵਾਰਕ ਮੈਂਬਰ ਅਲੱਗ ਅਲੱਗ ਸਮੇਂ 'ਤੇ ਕੈਨੇਡਾ ਪਹੁੰਚੇ ਸਨ। ਪੁਲਿਸ ਚੀਫ ਨੇ ਦੱਸਿਆ ਕਿ ਓਟਵਾ ਪੁਲਿਸ ਨੇ ਇਸ ਤੋਂ ਪਹਿਲਾਂ ਕਦੇ ਵੀ ਸ਼ੱਕੀ ਵਿਅਕਤੀ ਜਾਂ ਇਸ ਪਰਿਵਾਰ ਨਾਲ ਡੀਲ ਨਹੀਂ ਕੀਤਾ ਅਤੇ ਬੁੱਧਵਾਰ ਰਾਤ ਤੋਂ ਪਹਿਲਾਂ ਪੁਲਿਸ ਨੂੰ ਕਦੇ ਵੀ ਉਸ ਪਤੇ 'ਤੇ ਨਹੀਂ ਬੁਲਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲੇਆਮ ਵਿੱਚ ਕਿਸੇ ਤੇਜ਼ ਧਾਰ ਚਾਕੂ ਨੂੰ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਅਤੇ ਪੁਲਿਸ ਨੇ ਇਸ ਕਤਲ ਦੇ ਮਕਸਦ ਬਾਰੇ ਫਿਲਹਾਲ ਬਹੁਤੇ ਅੰਦਾਜ਼ੇ ਨਹੀਂ ਲਗਾਏ ਨੇ। ਪਰ ਸਟੱਬਜ਼ ਨੇ ਪਹਿਲਾਂ CBC ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਇਨਵੈਸਟੀਗੇਟਰਸ ਦਾ ਮੰਨਣਾ ਹੈ ਕਿ ਇਹ ਨਜ਼ਦੀਕੀ ਸਾਥੀ ਵੱਲੋਂ ਕੀਤੀ ਹਿੰਸਾ ਦਾ ਮਾਮਲਾ ਨਹੀਂ ਲੱਗ ਰਿਹਾ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵੀ ਇਸ ਹਾਦਸੇ 'ਤੇ ਪ੍ਰਤੀਕਰਮ ਦਿੰਦਿਆਂ ਇਸ 'ਤੇ ਗਹਿਰਾ ਅਫਸੋਸ ਜਤਾਇਆ। ਨੇਪੀਅਨ ਤੋਂ MPP ਲੀਜ਼ਾ ਮੈਕਲੋਡ, ਜਿਨ੍ਹਾਂ ਦੀ ਰਾਈਡਿੰਗ ਵਿੱਚ ਇਹ ਬਾਰਹੈਵਨ ਦਾ ਇਲਾਕਾ ਪੈਂਦਾ, ਉਹਨਾਂ ਨੇ ਵੀ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਸ ਘਟਨਾ ਨੇ ਪੂਰੇ ਇਲਾਕੇ ਨੂੰ ਝੰਜੋੜ ਦਿੱਤਾ ਹੈ। ਅਤੇ ਓਟਵਾ ਦੇ ਮੇਅਰ ਮਾਰਕ ਸਟਕਲਿਫ ਨੇ ਵੀ ਇਸ ਕਤਲੇਆਮ ਨੂੰ ਓਟਵਾ ਦੇ ਇਤਿਹਾਸ ਵਿੱਚ ਸਭ ਤੋਂ ਹਿੰਸਕ ਘਟਨਾਵਾਂ ਵਿੱਚੋਂ ਇੱਕ ਆਖਿਆ ਹੈ। ਕਈ ਮਹੀਨਿਆਂ ਤੋਂ ਕਿਊਬੈਕ ਸਰਕਾਰ ਨੂੰ ਆਪਣੀ ਪਰਿਵਾਰਕ ਪੁਨਰ ਏਕੀਕਰਨ ਯਾਨੀ ਫੈਮਿਲੀ ਰੀਯੂਨੀਫਿਕੇਸ਼ਨ ਸਮਰੱਥਾ ਵਧਾਉਣ ਲਈ ਕਹਿਣ 'ਤੇ ਵੀ ਕੋਈ ਕਾਰਵਾਈ ਨਾ ਹੋਣ ਮਗਰੋਂ ਹੁਣ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਲਈ ਹੁਣ ਆਪ ਕੰਮ ਖਿੱਚਣ ਦਾ ਸਮਾਂ ਆ ਗਿਆ ਹੈ। ਮਿਨਿਸਟਰ ਮਾਰਕ ਮਿਲਰ ਦਾ ਕਹਿਣਾ ਹੈ ਕਿ ਉਹਨਾਂ ਦੀ ਮਿਨਿਸਟਰੀ ਐਪਲੀਕੈਂਟਸ 'ਤੇ ਸੂਬੇ ਵੱਲੋਂ ਲਾਗੂ ਕੀਤੇ ਗਏ ਕੈਪ ਦੀ ਪਰਵਾਹ ਕੀਤੇ ਬਿਨਾਂ ਕਿਊਬੈਕ ਵਿੱਚ ਆਪਣੇ ਅਜ਼ੀਜ਼ਾਂ ਕੋਲ ਆ ਕੇ ਵਸਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ PR ਜਾਰੀ ਕਰਨਾ ਸ਼ੁਰੂ ਕਰ ਦੇਵੇਗਾ। ਰੇਡੀਓ ਕੈਨੇਡਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮਿਲਰ ਨੇ ਕਿਹਾ ਕਿ ਇਹਨਾਂ ਬਿਨੈਕਾਰਾਂ ਵਿੱਚ ਪਤੀ, ਪਤਨੀ, ਮਾਂ ਬਾਪ, ਦਾਦਾ ਦਾਦੀ ਸ਼ਾਮਲ ਨੇ ਜਿਹੜੇ ਕਿਊਬੈਕ ਵਿੱਚ ਆਪਣੇ ਪਰਿਵਾਰਾਂ ਨਾਲ ਇਕੱਠੇ ਹੋਣ ਦੀ ਉਮੀਦ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਸਮਾਜਿਕ ਨਿਆਂ ਦਾ ਸਵਾਲ ਹੈ, ਸੋਸ਼ਲ ਜਸਟਿਸ ਦਾ ਸਵਾਲ ਹੈ। ਗੌਰਤਲਬ ਹੈ ਕਿ ਕਿਬੈਕ ਨੇ ਪਰਿਵਾਰਕ ਏਕੀਕਰਨ ਯਾਨੀ ਫੈਮਿਲੀ ਰੀਯੂਨੀਫਿਕੇਸ਼ਨ ਕੈਟੇਗਰੀ ਵਿੱਚ ਹਰ ਸਾਲ 10,000 ਬਿਨੈਕਾਰਾਂ ਨੂੰ ਸਵੀਕਾਰ ਕਰਨ ਦੀ ਸੀਮਾ ਲਗਾਈ ਹੋਈ ਹੈ, ਪਰ ਇਹ ਗਿਣਤੀ ਅਸਲ ਮੰਗ ਨਾਲੋਂ ਕਿਤੇ ਵੱਧ ਹੈ। ਮਿਲਰ ਨੇ ਕਿਹਾ ਕਿ ਉਹ ਕਿੰਨੇ ਮਹੀਨਿਆਂ ਤੋਂ ਕਿਬੈਕ ਦੀ ਇਮੀਗ੍ਰੇਸ਼ਨ ਮੰਤਰੀ ਕ੍ਰਿਸਟੀਨ ਫ੍ਰੈਸ਼ਟ ਨੂੰ ਇਹ ਸੀਮਾ ਹਟਾਉਣ ਦੀ ਗੁਜ਼ਾਰਿਸ਼ ਕਰ ਰਹੇ ਸਨ, ਪਰ ਹੁਣ ਉਹ ਉਡੀਕ-ਉਡੀਕ ਕੇ ਅੱਕ ਗਏ ਨੇ। ਲੰਘੇ ਐਤਵਾਰ ਨੂੰ ਫ੍ਰੈਸ਼ਟ ਨੂੰ ਭੇਜੀ ਗਈ ਅਤੇ ਰੇਡੀਓ ਕੈਨੇਡਾ ਦੁਆਰਾ ਪ੍ਰਾਪਤ ਕੀਤੀ ਗਈ ਇੱਕ ਚਿੱਠੀ ਵਿੱਚ ਮਿਲਰ ਨੇ ਕਿਹਾ ਕਿ ਕਿਬੈਕ ਵੱਲੋਂ ਪਰਿਵਾਰਾਂ ਨੂੰ ਇਕੱਠੇ ਕਰਨ ਤੋਂ ਇਨਕਾਰ ਦਾ ਤੇਜ਼ੀ ਨਾਲ ਇੱਕ ਹੱਲ ਲੱਭਣਾ ਉਹਨਾਂ ਦਾ ਨੈਤਿਕ ਫਰਜ਼ ਹੈ। ਉਹਨਾਂ ਨੇ ਆਪਣੇ ਮੰਤਰਾਲੇ ਨੂੰ ਹਦਾਇਤ ਕੀਤੀ ਹੈ ਕਿ ਉਹ ਪਰਿਵਾਰਕ ਪੁਨਰ ਏਕੀਕਰਨ ਬਿਨੈਕਾਰਾਂ ਤੋਂ ਪਰਮਾਨੈਂਟ ਰੈਜ਼ੀਡੈਂਸੀ ਲਈ ਸਾਰੀਆਂ ਅਰਜ਼ੀਆਂ ਤੇ ਕਾਰਵਾਈ ਸ਼ੁਰੂ ਕਰਨ ਜਿਨ੍ਹਾਂ ਨੇ ਕਿਬੈਕ ਤੋਂ ਉਚਿਤ ਦਸਤਾਵੇਜ਼ ਪ੍ਰਾਪਤ ਕੀਤੇ ਹਨ। ਮਿਲਰ ਨੇ ਕਿਹਾ ਕਿ 31 ਜਨਵਰੀ 2024 ਤੱਕ ਅਜਿਹੀਆਂ ਲਗਭਗ 20,500 ਅਰਜ਼ੀਆਂ ਹੋਣਗੀਆਂ। ਕੈਨੇਡਾ ਸਰਕਾਰ ਦਾ ਇਹ ਫੈਸਲਾ ਕਿਬੈਕ ਦੀ ਸੀਏਕਿਊ ਸਰਕਾਰ ਨਾਲ ਰਿਸ਼ਤਿਆਂ ਨੂੰ ਹੋਰ ਤਣਾਅਪੂਰਨ ਕਰ ਸਕਦਾ ਹੈ। ਸੂਬਾ ਸਰਕਾਰ ਦੇ ਪਰਿਵਾਰਕ ਏਕੀਕਰਨ ਪ੍ਰੋਗਰਾਮ ਤੇ ਹੁੰਦੀ ਦੇਰੀ ਕਰਕੇ ਸੁਪੀਰੀਅਰ ਕੋਰਟ ਵਿੱਚ ਮੁਕੱਦਮਾ ਵੀ ਚੱਲ ਰਿਹਾ ਹੈ। ਸਪਾਊਜ਼ਲ ਸਪਾਂਸਰਸ਼ਿਪ ਬਿਨੈਕਾਰਾਂ ਨੂੰ ਕਿਬੈਕ ਵਿੱਚ 34 ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ, ਜਦਕਿ ਬਾਕੀ ਕੈਨੇਡਾ ਵਿੱਚ ਇਹ ਉਡੀਕ ਸਮਾਂ 12 ਮਹੀਨਿਆਂ ਦਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਮੂਲ ਦੇ ਮਾਂ-ਬਾਪ ਜਾਂ ਦਾਦਾ-ਦਾਦੀ ਲਈ ਇਹ ਉਡੀਕ 50 ਮਹੀਨਿਆਂ ਦੇ ਕਰੀਬ ਹੈ, ਜਦਕਿ ਕੈਨੇਡਾ ਦੇ ਬਾਕੀ ਪ੍ਰੋਵਿੰਸਸ ਵਿੱਚ ਇਹ ਔਸਤਨ 24 ਮਹੀਨੇ ਹੈ। ਇਹ ਪਾੜਾ ਕਿਬੈਕ ਦੇ ਸਾਲਾਨਾ ਕੈਪ ਕਰਕੇ ਹੈ। ਮਿਲਰ ਨੇ ਸਟੀਕ ਗਿਣਤੀ ਤਾਂ ਨਹੀਂ ਦੱਸੀ, ਪਰ ਕਿਹਾ ਕਿ ਗਿਣਤੀ ਵਧਾਉਣ ਨਾਲ ਕਿਬੈਕ ਨੂੰ ਹੀ ਫਾਇਦਾ ਹੋਵੇਗਾ। ਇਸ ਖਬਰ ਤੇ ਪ੍ਰਤੀਕਰਮ ਦਿੰਦਿਆਂ ਕਿਬੈਕ ਦੀ ਇਮੀਗ੍ਰੇਸ਼ਨ ਮੰਤਰੀ ਕ੍ਰਿਸਟੀਨ ਫ੍ਰੈਸ਼ਟ ਦੇ ਦਫ਼ਤਰ ਨੇ ਇਸ ਨੂੰ ਕਿਬੈਕ ਦੇ ਅਧਿਕਾਰ ਖੇਤਰ ਦਾ ਅਪਮਾਨ ਆਖਿਆ। ਫ੍ਰੈਸ਼ਟ ਦੇ ਪ੍ਰੈਸ ਸਕੱਤਰ ਮੌਡ ਮੈਥਡ ਫੇਨੀਅਲ ਨੇ ਇੱਕ ਬਿਆਨ ਵਿੱਚ ਕਿਹਾ, ਕੋਟ, ਕਿਬੈਕ ਹੀ ਆਪਣੀ ਸਥਾਈ ਇਮੀਗ੍ਰੇਸ਼ਨ ਟੀਚਿਆਂ ਨੂੰ ਨਿਰਧਾਰਿਤ ਕਰਦਾ ਹੈ। ਫੈਡਰਲ ਸਰਕਾਰ ਦੀ ਪਹੁੰਚ ਕਿਬੈਕ ਰਾਸ਼ਟਰ ਦੀ ਇੱਛਾ ਦਾ ਸਨਮਾਨ ਨਹੀਂ ਕਰਦੀ ਹੈ। ਇਹ ਅਸਵੀਕਾਰਨਯੋਗ ਹੈ। ਮੌਡ ਨੇ ਕਿਹਾ ਕਿ ਸਰਕਾਰ ਮੰਨਦੀ ਹੈ ਕਿ ਪਰਿਵਾਰ ਦੇ ਪੁਨਰ ਏਕੀਕਰਨ ਵਿੱਚ ਕਾਫ਼ੀ ਦੇਰੀ ਹੁੰਦੀ ਹੈ, ਪਰ ਸਰਕਾਰ ਇਮੀਗ੍ਰੇਸ਼ਨ ਪ੍ਰਤੀ ਆਪਣੀ ਅਪਰੋਚ ਨੂੰ ਬੈਲੈਂਸਡ ਮੰਨਦੀ ਹੈ ਅਤੇ ਉਹਨਾਂ ਕਿਹਾ ਕਿ ਸੂਬੇ ਲਈ ਗਿਣਤੀ ਥੋਪਣਾ ਕੈਨੇਡਾ ਸਰਕਾਰ ਦਾ ਕੰਮ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਇਹਨਾਂ ਪਰਿਵਾਰਾਂ ਨੂੰ ਦਰਪੇਸ਼ ਸਥਿਤੀ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਸੰਭਾਵੀ ਹੱਲਾਂ ਤੇ ਕੰਮ ਕਰ ਰਹੀ ਹੈ। ਮੌਂਟਰੀਅਲ ਦੇ ਦੋ ਚਾਈਨੀਜ਼ ਗਰੁੱਪਸ ਜਿਨ੍ਹਾਂ ਤੇ ਚੀਨ ਸਰਕਾਰ ਦੇ ਗੁਪਤ ਪੁਲਿਸ ਸਟੇਸ਼ਨਸ ਨੂੰ ਹੋਸਟ ਕਰਨ ਦਾ ਇਲਜ਼ਾਮ ਲੱਗਿਆ ਹੈ, ਉਹਨਾਂ ਨੇ RCMP ਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਪਰ RCMP ਦੇ ਕਮਿਸ਼ਨਰ ਦਾ ਕਹਿਣਾ ਹੈ ਕਿ ਉਹਨਾਂ ਦੇ ਅਧਿਕਾਰੀ ਭਰੋਸੇਯੋਗ ਜਾਣਕਾਰੀ ਮੁਤਾਬਕ ਕੰਮ ਕਰ ਰਹੇ ਨੇ। ਇਸ ਹਫ਼ਤੇ ਦੇ ਸ਼ੁਰੂ ਵਿੱਚ ਚਾਈਨੀਜ਼ ਫੈਮਿਲੀ ਸਰਵਿਸਿਜ਼ ਆਫ ਗ੍ਰੇਟਰ ਮੌਂਟਰੀਅਲ, ਸੈਂਟਰ ਸਾਈਨੋ ਕਿਬੈਕ ਡੇ ਲਾ ਰਿਵੇਸਡ ਅਤੇ ਉਹਨਾਂ ਦੇ ਕਾਰਜਕਾਰੀ ਨਿਰਦੇਸ਼ਕ ਜ਼ੀਜ਼ੀ ਲੀ ਨੇ RCMP ਤੇ ਦੋਸ਼ ਲਗਾਇਆ ਕਿ ਪੁਲਿਸ ਨੇ ਸਹੀ ਢੰਗ ਨਾਲ ਜਾਂਚ ਕਰਨ ਤੋਂ ਪਹਿਲਾਂ ਜਨਤਕ ਤੌਰ ਤੇ ਇਹ ਇਲਜ਼ਾਮ ਲਗਾ ਦਿੱਤਾ ਕਿ ਇਹ ਸੈਂਟਰ ਚੀਨ ਸਰਕਾਰ ਦੀ ਤਰਫੋਂ ਗੈਰ ਕਾਨੂੰਨੀ ਪੁਲਿਸ ਸਟੇਸ਼ਨ ਚਲਾ ਰਹੇ ਨੇ। ਇਹਨਾਂ ਸੈਂਟਰਾਂ ਤੇ ਕੈਨੇਡਾ ਵਿੱਚ ਚਾਈਨੀਜ਼ ਕਮਿਊਨਿਟੀ ਦੇ ਮੈਂਬਰਾਂ ਨੂੰ ਤੰਗ ਕਰਨ ਅਤੇ ਡਰਾਉਣ ਲਈ ਇੱਕ ਹੱਬ ਵਜੋਂ ਕੰਮ ਕਰਨ ਦਾ ਦੋਸ਼ ਲਗਾਇਆ ਗਿਆ, ਹਾਲਾਂਕਿ ਇਹ ਸੈਂਟਰ ਦੋਸ਼ਾਂ ਤੋਂ ਇਨਕਾਰ ਕਰਦੇ ਨੇ। RCMP ਕਮਿਸ਼ਨਰ ਮਾਈਕ ਡੁਹੀਮ ਨੇ ਰੇਡੀਓ ਕੈਨੇਡਾ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰੀ ਨਹੀਂ ਹੈ ਕਿ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ, ਕਿਉਂਕਿ RCMP ਜਾਂਚ ਕਰ ਰਹੀ ਹੈ। ਮਾਈਕ ਡੁਹੀਮ ਨੇ ਕਿਹਾ, ਕੋਟ, ਮੈਂ ਸਿਰਫ ਇਹ ਕਹਿ ਰਿਹਾ ਕਿ ਜੋ ਜਾਣਕਾਰੀ ਸਾਡੇ ਕੋਲ ਲਿਆਂਦੀ ਗਈ ਸੀ ਉਹ ਸਾਡੇ ਲਈ ਜਾਂਚ ਸ਼ੁਰੂ ਕਰਨ ਲਈ ਕਾਫੀ ਭਰੋਸੇਯੋਗ ਸੀ ਅਤੇ ਇਹ ਜਾਂਚ ਅਜੇ ਵੀ ਜਾਰੀ ਹੈ। ਪਿਛਲੇ ਸਾਲ RCMP ਨੇ ਕਿਹਾ ਸੀ ਕਿ ਉਹ ਕਿਬੈਕ ਵਿੱਚ ਕਥਿਤ ਚਾਈਨੀਜ਼ ਪੁਲਿਸ ਸਟੇਸ਼ਨਾਂ ਦੀ ਜਾਂਚ ਕਰ ਰਹੀ ਹੈ ਅਤੇ ਰਿਪੋਰਟਰਸ ਨੂੰ ਦੱਸਿਆ ਗਿਆ ਸੀ ਕਿ ਦੋ ਕਮਿਊਨਿਟੀ ਸੈਂਟਰ ਉਹਨਾਂ ਦੀ ਜਾਂਚ ਦਾ ਪਾਰਟ ਨੇ। ਮੌਂਟਰੀਅਲ ਦੀਆਂ ਇਹ ਸੰਸਥਾਵਾਂ ਹੁਣ 4.9 ਮਿਲੀਅਨ ਤੋਂ ਵੱਧ ਦੇ ਹਰਜਾਨੇ ਦੀ ਮੰਗ ਕਰ ਰਹੀਆਂ ਨੇ ਅਤੇ ਕਹਿੰਦੀਆਂ ਨੇ ਕਿ ਇਲਜ਼ਾਮਾਂ ਕਰਕੇ ਉਹਨਾਂ ਨੂੰ 3.2 ਮਿਲੀਅਨ ਦਾ ਨੁਕਸਾਨ ਹੋਇਆ, ਜਿਸ ਵਿੱਚੋਂ ਕੁਝ ਨੁਕਸਾਨ ਸਰਕਾਰੀ ਫੰਡਿੰਗ ਗੁਆਉਣ ਕਰਕੇ ਵੀ ਹੈ। RCMP ਦੀ ਜਾਂਚ ਕੈਨੇਡਾ ਵਿੱਚ ਪਿਛਲੀਆਂ ਦੋ ਫੈਡਰਲ ਚੋਣਾਂ ਵਿੱਚ ਚਾਈਨੀਜ਼ ਕਥਿਤ ਦਖਲਅੰਦਾਜ਼ੀ ਕਰਨ ਅਤੇ ਕੈਨੇਡੀਅਨ ਖੋਜ ਅਤੇ ਇੰਟਲੈਕਚੁਅਲ ਪ੍ਰਾਪਰਟੀ ਦੀ ਚੋਰੀ ਕਰਨ ਤੇ ਚੱਲ ਰਹੇ ਮੁੱਦੇ ਨਾਲ ਵੀ ਜੁੜੀ ਹੈ ਤੇ ਇਹਨਾਂ ਇਲਜ਼ਾਮਾਂ ਦੀ ਜਾਂਚ ਕਰਨ ਵਾਲੀ ਜਿਹੜੀ ਪਬਲਿਕ ਇਨਕੁਆਇਰੀ ਹੈ ਉਹਦੀ ਕਾਰਵਾਈ ਇਸ ਮਹੀਨੇ ਦੇ ਅੰਤ ਵਿੱਚ ਦੁਬਾਰਾ ਸ਼ੁਰੂ ਹੋ ਰਹੀ ਹੈ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦਾ ਸ਼ਨੀਵਾਰ 23 ਮਾਰਚ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬ੍ਰਾਇਨ ਮਲਰੋਨੀ ਦਾ ਪਿਛਲੇ ਵੀਰਵਾਰ ਨੂੰ 84 ਸਾਲ ਦੀ ਉਮਰ ਵਿੱਚ ਫਲੋਰੀਡਾ ਦੇ ਪਾਮ ਬੀਚ ਹਸਪੀਟਲ ਵਿੱਚ ਦੇਹਾਂਤ ਹੋ ਗਿਆ ਸੀਗਾ। ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਰਹੇ ਅਤੇ 1984 ਤੋਂ 1993 ਤੱਕ ਉਹ ਕੈਨੇਡਾ ਦੇ 18ਵੇਂ ਪ੍ਰਧਾਨ ਮੰਤਰੀ ਰਹੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।